ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਸੱਚੜਾ ਹਰ ਸਲਾਹੀਐ ਕਾਰਜ ਸਭ ਕਿਛੁ ਕਰਨ ਜੋਗ ਸਾ ਧਨ ਰੰਡ ਨਾ ਕਬਹੂ ਬੈਸਈ ਨਾ ਕਦੇ ਹੋਵੈ ਸੋਗ ਪ੍ਰਭ ਸੱਚੜਾ ਹਰ ਸਲਾਹੀਐ ਕਾਰਜ ਸਭ ਕਿਛੁ ਕਰਨ ਜੋਗ ਸਾ ਧਨ ਰੰਡ ਨਾ ਕਬਹੂ ਬੈਸਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੈ ਸੋਗ ਅਨ ਦਿਨ ਰਸ ਭੋਗ ਸਾ ਧਨ ਮਹਿਲ ਸਮਾਨੀ ਜਿਨ ਪ੍ਰਯੋ ਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆਂ ਗੁਣ ਸਾਰ ਹੈ ਆਪਣੇ ਕੰਤ ਸੰਭਾਲ ਹੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪੇਰ ਸਲਾਹੀਐ ਸਭ ਕਿਛੁ ਕਰਨ ਜੋਗੋ ਗੁਣਵੰਤੀਆਂ ਗੁਣ ਸਾਰ ਹੈ ਆਪਣੇ ਕੰਤ ਸੰਭਾਲ ਹੈ ਨਾ ਕਦੇ ਲੱਗੈ ਵਿਜੋਗੋ ਸੱਚੜਾ ਪਿਰ ਸਲਾਹੀਐ ਸਭ ਕਿਛੁ ਕਰਨ ਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਮੇਲੇ ਯਾਤਰਾ ਕਰਦੇ ਹੋਏ, ਇਸ਼ਨਾਨ ਕਰਦੇ ਹੋਏ, ਗੁਰੂ ਕੇ ਸ਼ਬਦ ਸਰੋਵਰ ਵਿਚਾਰ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਿੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਪਹੁੰਚੇ ਹੋ, ਉੱਥੇ ਵੱਖ ਵੱਖ ਸਾਧਨਾਂ ਦੇ ਰਾਹੀਂ ਦੇਸ਼ ਵਿਦੇਸ਼ ਪਿੰਡਾਂ ਨਗਰਾਂ ਵਿੱਚ ਸਤਿਗੁਰਾਂ ਦੀ ਧੁਰਕੀ ਬਾਣੀ ਦੀ ਉੱਤਮ ਵਿਚਾਰ, ਰੂਹਾਨੀ ਵਿਚਾਰ, ਜੀਵਨ ਨੂੰ ਰਾਹ ਦੇਣ ਵਾਲੀ ਵਿਚਾਰ ਹਰ ਰੋਜ਼ ਆਪ ਜੀ ਸੁਣਦੇ ਹੋ। ਅੱਜ ਦਾ ਜੋ ਸ਼ਬਦ ਹੈ ਸ੍ਰੀ ਮੁੱਖ ਵਾਕ ਸ੍ਰੀ ਹਰਿਮੰਦਰ ਸਾਹਿਬ ਤੋਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ, ਵਡਹੰਸ ਰਾਗ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਇਸ ਵਿੱਚ ਚਾਰ ਅੰਕ ਹਨ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 582 ਔਰ 83 ਅੰਗ ਉੱਪਰ ਇਹ ਸ਼ਬਦ ਸੁਭਾਏ ਮਾਨ ਹੈ। ਧੁਰ ਕੀ ਬਾਣੀ ਬੜੇ ਉੱਚੇ ਮੰਡਲ ਤੋਂ ਉਚਾਰੀ ਹੈ ਤੇ ਓਨੀ ਹੀ ਸੁਣਨ ਵਾਸਤੇ ਇਹਦੇ ਵਾਸਤੇ ਗੰਭੀਰਤਾ ਤੇ ਇਕਾਗਰਤਾ ਦੀ ਵੀ ਲੋੜ ਪੈਂਦੀ ਹੈ। ਇਹ ਕੋਈ ਆਮ ਸੰਸਾਰ ਦਾ ਗਿਆਨ ਨਹੀਂ ਹੈ, ਭਾਵੇਂ ਸੰਸਾਰ ਦਾ ਵੀ ਗਿਆਨ ਲੈਣਾ ਹੋਵੇ ਉਹਦੇ ਵਾਸਤੇ ਵੀ ਧਿਆਨ ਲਾਉਣਾ ਪੈਂਦਾ, ਇਕਾਗਰ ਹੋਣਾ ਪੈਂਦਾ। ਇਹ ਬਾਣੀ ਤੇ ਫਿਰ ਜੀਵ ਨੂੰ ਪਰਲੋਕ ਤੱਕ ਉਂਗਲ ਫੜ ਕੇ ਛੱਡ ਕੇ ਆਉਂਦੀ ਹੈ। ਇਹਦੇ ਵਾਸਤੇ ਤੇ ਹੋਰ ਵੀ ਇਕਾਗਰਤਾ ਦੀ ਲੋੜ ਹੈ। ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਤੇ ਮਹਾਰਾਜ ਆਪ ਜੀ ਬਾਣੀ ਕੇ ਬੋਏ ਥੋ, ਰਹਿਮਤ ਕਰੋ ਇਹ ਬਾਣੀ ਸਾਡੇ ਵਿਵੇਕ ਨੂੰ ਜਗਾ ਸਕੇ, ਸਾਡੇ ਬੁੱਝੇ ਹੋਏ ਦੀਵੇ ਨੂੰ ਜਗਾ ਸਕੇ, ਜਿਹਦੀ ਲੋ ਵਿੱਚ ਜਿਹਦੇ ਚਾਨਣ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਰਾਹ ਪਛਾਣ ਲਈਏ। ਜਿਵੇਂ ਕਿ ਆਪ ਜੀ ਨੇ ਪਹਿਲੇ ਅੰਕ ਵਿੱਚ ਸੁਣਿਆ, ਭਾਈ ਸਾਹਿਬ ਜੀ ਨੇ ਪਾਠ ਇੱਕੋ ਅੰਗ ਦਾ ਕੀਤਾ, ਲੰਬਾ ਸ਼ਬਦ ਹੋਣ ਕਰਕੇ ਇੰਜ ਲੱਗਦਾ ਹੈ ਸ਼ਬਦ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦੇ ਹੋਏ ਕਿਸੇ ਜੀਵ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਮਹਾਰਾਜ ਜਿੰਨੇ ਵੀ ਸੰਯੋਗ ਹੋਏ ਨੇ ਸਾਰੇ ਵਿਯੋਗ ਵਿੱਚ ਬਦਲ ਜਾਂਦੇ ਨੇ, ਜਿੰਨੀਆਂ ਪ੍ਰਾਪਤੀਆਂ ਹੁੰਦੀਆਂ ਨੇ, ਜਿੰਨੀਆਂ ਕਾਮਯਾਬੀਆਂ ਹੁੰਦੀਆਂ ਨੇ, ਇੱਕ ਦਿਨ ਖੁਸ਼ੀ ਹੁੰਦੀ ਹੈ ਵੀ ਕਾਮਯਾਬ ਹੋ ਗਏ, ਸਾਲ ਮਹੀਨੇ ਤੇ ਦਿਨ ਉਸ ਕਾਮਯਾਬੀ ਨੂੰ ਖਤਮ ਕਰ ਦਿੰਦੇ ਨੇ, ਖਾ ਜਾਂਦੇ ਨੇ। ਕਈ ਵਾਰੀ ਲੱਗਦਾ ਵੀ ਕੰਮ ਸਿਰੇ ਚੜ ਗਿਆ, ਸਾਰੇ ਕਾਰਜ ਰਾਸ ਹੋ ਗਏ ਨੇ, ਪਰ ਥੋੜੇ ਚਿਰ ਬਾਅਦ ਫਿਰ ਇੰਜ ਲੱਗਦਾ ਵੀ ਬਹੁਤ ਕੁਝ ਅਜੇ ਬਾਕੀ ਬਚਿਆ ਜਿਹੜਾ ਕਰਨ ਤੋਂ ਰਹਿ ਗਿਆ। ਅੰਦਰ ਇੱਕ ਤੌਖਲਾ ਬਣਿਆ ਰਹਿੰਦਾ ਹੈ, ਅੰਦਰ ਇੱਕ ਖਾਲੀਪਣ ਬਣਿਆ ਹੋਇਆ ਹੈ, ਅੰਦਰ ਇੱਕ ਬੇਵਿਸ਼ਵਾਸੀ ਜਿਹੀ ਬਣੀ ਰਹਿੰਦੀ ਹੈ। ਉਹਦੇ ਲਈ ਗੁਰੂ ਸਾਹਿਬ ਨੇ ਸ਼ਬਦ ਰੰਡ ਵਰਤਿਆ। ਰੰਡ ਸ਼ਬਦ ਉਸ ਇਸਤਰੀ ਵਾਸਤੇ ਵਰਤਿਆ ਜਾਂਦਾ ਜਿਹੜੀ ਵਿਧਵਾ ਹੋ ਜਾਏ, ਜਿਹਦਾ ਪਤੀ ਨਾ ਰਵੇ ਉਹਦੇ ਵਾਸਤੇ ਰੰਡ ਸ਼ਬਦ, ਰੰਡੀ ਸ਼ਬਦ ਵਰਤਿਆ ਜਾਂਦਾ। ਜਾਂ ਹੋਰ ਵੀ ਇਹ ਸ਼ਬਦ ਬੜੀ ਦੂਰ ਤੱਕ ਅਰਥ ਰੱਖਦਾ ਹੈ, ਵੇਸ਼ਿਆ ਵ੍ਰਿਤੀ ਵਾਸਤੇ ਵੀ ਇਹ ਸ਼ਬਦ ਵਰਤਿਆ ਜਾਂਦਾ, ਭਾਵ ਜਿਹਦਾ ਇੱਕ ਖਸਮ ਨਹੀਂ। ਇੱਥੇ ਉਸ ਜੀਵ ਦਾ ਵਰਣਨ ਉਹਨੂੰ ਦੱਸਿਆ ਗੁਰੂ ਅਮਰਦਾਸ ਜੀ ਨੇ ਕਿ ਆ ਤੈਨੂੰ ਇੱਕ ਐਵੇਂ ਦਾ ਪਤੀ ਮਿਲਾ ਦਿਆਂ, ਐਵੇਂ ਦਾ ਤੈਨੂੰ ਖਸਮ ਮਿਲਾ ਦਿਆਂ। ਇਹ ਇਕੱਲੀ ਇਸਤਰੀ ਵਾਸਤੇ ਉਪਦੇਸ਼ ਨਹੀਂ, ਇਹ ਸ਼ਬਦ ਪੁਰਸ਼ ਵਾਸਤੇ ਵੀ ਓਨਾ ਹੈ, ਕਿਉਂਕਿ ਆਤਮਾ ਦੇ ਤੌਰ ਤੇ ਪੁਰਸ਼ ਤੇ ਇਸਤਰੀ ਦੋਵੇਂ ਇੱਕੋ ਹੀ ਨੇ। ਗੁਰਬਾਣੀ ਦੇ ਵਿੱਚ ਜਦੋਂ ਵੀ ਇਸਤਰੀ ਵਾਚਕ ਅਰਦਾਸ ਦੇ ਰੂਪ ਵਿੱਚ ਬੇਨਤੀ ਕੀਤੀ ਗਈ ਹੈ ਤੇ ਉਹ ਮਨੁੱਖ ਦੀ ਆਤਮਾ ਤੇ ਇਸਤਰੀ ਦੀ ਆਤਮਾ ਨੂੰ ਬਰਾਬਰ ਉਪਦੇਸ਼ ਹੈ ਕਿ ਜੇ ਤੂੰ ਸਦੀਵ ਕਾਲੀ ਆਪਣੇ ਮਾਲਕ ਤੱਕ ਜਾਣਾ ਚਾਹੁੰਦਾ, ਯਾਨੀ ਕਿ ਜੋ ਸਦਾ ਤੇਰੇ ਨਾਲ ਰਵੇ। ਮਾਲਕ ਤੇ ਬੜੇ ਨੇ, ਸਹਾਰੇ ਤੇ ਬੜੇ ਨੇ ਦੁਨੀਆਂ ਦੇ, ਪਰ ਨਾਲ ਤੌਖਲਾ ਵੀ ਖਲੋਤਾ, ਨਾਲ ਸੰਸਾ ਵੀ ਖਲੋਤਾ ਹੈ ਵੀ ਪਤਾ ਨਹੀਂ ਅੱਜ ਹੈ ਤੇ ਕੱਲ ਹੈ ਕਿ ਨਹੀਂ, ਹੁਣ ਹੈ ਕਿ ਹੁਣੇ ਨਹੀਂ। ਸਾਡੀ ਜ਼ਿੰਦਗੀ ਦੇ ਤਜਰਬੇ ਦੱਸਦੇ ਨੇ ਸਾਡੀ ਜ਼ਿੰਦਗੀ ਵਿੱਚ ਕਿੰਨੇ ਸਹਾਰੇ ਆਏ, ਜਿਨ੍ਹਾਂ ਨੂੰ ਵੇਖ ਕੇ ਲੱਗਦਾ ਸੀ ਵੀ ਹੁਣ ਆਖਰ ਆ ਗਈ, ਹੁਣ ਸਭ ਕੁਝ ਮਿਲ ਗਿਆ। ਪਰ ਕਈ ਵਾਰੀ ਬੰਦਾ ਕਹਿੰਦਾ ਮੈਂ ਇਹਦੇ ਵਾਸਤੇ ਬੜਾ ਕੁਝ ਕੀਤਾ, ਪਰ ਇਹਨੇ ਸਮਾਂ ਆਉਣ ਤੇ ਆਪਣੀ ਉਂਗਲ ਛਡਾ ਲਈ। ਕੋਈ ਐਵੇਂ ਦਾ ਸਾਕ ਹੈ, ਕੋਈ ਐਵੇਂ ਦਾ ਸੱਜਣ ਹੈ, ਕੋਈ ਐਵੇਂ ਦਾ ਮਿੱਤਰ ਹੈ ਜਿਹੜਾ ਸਦਕਾਲੀ ਨਾਲ ਰਵੇ, ਜਿਹੜਾ ਉਂਗਲ ਕਦੀ ਛਡਾਏ ਨਾ, ਜਿਹੜਾ ਕਦੀ ਸਿਰ ਤੋਂ ਹੱਥ ਕਦੀ ਪਾਸੇ ਜਿਹਦਾ ਹੋਵੇ ਨਾ, ਜਿਹੜਾ ਦੁੱਖ ਵਿੱਚ ਵੀ ਨਾਲ ਰਵੇ, ਜਿਹੜਾ ਸੁੱਖ ਵਿੱਚ ਵੀ ਨਾਲ ਰਵੇ, ਜਿਹੜਾ ਇਸ ਲੋਕ ਵਿੱਚ ਵੀ ਨਾਲ ਰਵੇ ਤੇ ਜਿਹੜਾ ਪਰਲੋਕ ਵਿੱਚ ਵੀ ਨਾਲ ਰਵੇ। ਬਸ ਇਸ ਸ਼ਬਦ ਵਿੱਚ ਇਸੇ ਗੱਲ ਤੇ ਬਹੁਤਾ ਜ਼ੋਰ ਦਿੱਤਾ ਹੈ। ਇਹ ਸ਼ੁਰੂ ਵਿੱਚ ਭੂਮਿਕਾ ਤਾਂ ਕਹਿ ਰਿਹਾ ਤਾਂ ਕਿ ਇਸ ਚੀਜ਼ ਦਾ ਪਤਾ ਲੱਗ ਜਾਏ ਕਿ ਸ਼ਬਦ ਕਿਹੜੇ ਆਧਾਰ ਤੇ ਬੋਲਿਆ ਜਾ ਰਿਹਾ। ਮਤਲਬ ਸਿਰਫ ਇਹਨਾਂ ਸਾਰੇ ਸ਼ਬਦਾਂ ਦਾ, ਸਾਰੀਆਂ ਵਿਚਾਰਾਂ ਦਾ, ਸਾਰੀਆਂ ਪੰਕਤੀਆਂ ਦਾ, ਇਹ ਦੁਨੀਆ ਬਣੀ ਹੈ, ਇਹ ਸੰਸਾਰ ਬਣਿਆ। ਦੁਨੀਆ ਦੇ ਸਹਾਰੇ ਆਪਣੀ ਥਾਂ ਤੇ ਠੀਕ ਨੇ, ਪਰ ਵਕਤੀ ਨੇ ਤੇ ਇਹਨਾਂ ਦੀ ਹੱਦ ਬੰਨੀ ਹੈ। ਇੱਕ ਹੱਦ ਬੰਨੀ ਤੋਂ ਬਾਅਦ ਇਹ ਜਵਾਬ ਦੇ ਜਾਂਦੇ ਨੇ। ਦੂਰ ਤੇ ਹੋਰ ਸਹਾਰਿਆਂ ਦੀ ਗੱਲ ਤਾਂ ਵੱਖਰੀ ਹੈ, ਸਾਡਾ ਆਪਣਾ ਸਰੀਰ ਵੀ ਦੱਸੀ ਜਾਂਦਾ। ਜਿਹੜੀਆਂ ਅੱਖਾਂ ਪਹਿਲਾਂ ਦੂਰ ਤੱਕ ਵਹਿੰਦੀਆਂ ਸਨ, ਹੁਣ ਨੇੜੇ ਵੀ ਵੇਖਣੋਂ ਹਟ ਗਈਆਂ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵੇਂ ਓਵੇਂ, ਆਜ ਫਰੀਦਾ ਕੁਜੜਾ ਸਹਿ ਕੋਹਾਂ ਥੀ ਓਵੇਂ। ਕਹਿੰਦੇ ਨੇ ਇਹਨਾਂ ਲੱਤਾਂ ਨੇ, ਇਹਨਾਂ ਨਿੱਕੀ ਜੰਗੀ ਹੈ, ਇਹਨਾਂ ਛੋਟੀਆਂ ਛੋਟੀਆਂ ਲੱਤਾਂ ਨੇ, ਪਤਾ ਨਹੀਂ ਕਿੰਨੀ ਕੁ ਦੁਨੀਆ ਭੌਂ ਲਈ ਹੈ, ਕਿੰਨੀ ਕੁ ਇਹਦੀ ਸਪੀਡ ਰੇਸ ਸੀ, ਕਿੰਨਾ ਕੁ ਇਹ ਭੱਜਦੀਆਂ ਸਨ ਜਵਾਨੀ ਵਿੱਚ। ਪਰ ਆਜ ਫਰੀਦਾ ਕੁਜੜਾ, ਹੁਣ ਕਹਿੰਦੇ ਫਰੀਦ ਬੁੱਢਾ ਹੋ ਗਿਆ ਸਰੀਰ ਕਰਕੇ, ਤੇ ਮੰਜੇ ਤੇ ਪੈ ਕੇ ਕਹਿੰਦੇ ਵੀ ਥੋੜੀ ਜੀ 2-4 ਫੁੱਟ ਦੂਰ ਘੜਾ ਪਾਣੀ ਵਾਲਾ ਪਿਆ, ਤੇ ਇੰਨੀ ਹਿੰਮਤ ਨਹੀਂ ਪੈਂਦੀ ਲੱਤਾਂ ਦੇ ਵਿੱਚ ਵੀ ਉੱਠ ਕੇ ਪਾਣੀ ਦਾ ਗਲਾਸ ਹੀ ਪੀ ਲਵਾਂ, ਕਿਉਂਕਿ ਲੱਤਾਂ ਖਤਮ ਹੋ ਗਈਆਂ, ਲੱਤਾਂ ਜਵਾਬ ਦੇ ਗਈਆਂ। ਭਾਵ ਕੀ ਹੈ, ਦੂਜੇ ਸੰਬੰਧਾਂ ਦੀ ਗੱਲ ਤਾਂ ਦੂਰ ਦੀ ਹੈ, ਉਹਦੇ ਬਾਅਦ ਦੀ ਹੈ। ਜਿਹੜਾ ਨਿੱਜੀ ਸਾਡਾ ਸਰੀਰ ਹੈ, ਇਹ ਵੀ ਦਿਨੋ ਦਿਨ ਕਾਲ ਇਹਨੂੰ ਖਾਈ ਜਾਂਦਾ, ਦਿਨੋ ਦਿਨ ਮੌਤ ਇਹਨੂੰ ਘਟਾਈ ਜਾਂਦੀ। ਮਹਾਰਾਜ ਦਾ ਮਤਲਬ ਸਿਰਫ ਇੰਨਾ ਹੈ ਵੀ ਮੇਰਾ ਸਿੱਖ ਕਿਤੇ ਨਾ ਕਵੇ ਵੀ ਸੱਚੇ ਪਾਤਸ਼ਾਹ ਮੈਂ ਤੇਰੇ ਲੜ ਲੱਗਾ ਸੀ ਤੇ ਮੈਨੂੰ ਸੁਚੇਤ ਨਹੀਂ ਕੀਤਾ ਤੁਸੀਂ। ਮਹਾਰਾਜ ਸੁਚੇਤ ਕਰਦੇ ਵੀ ਉਹ ਰਾਹ ਲੱਭ ਜਿਹੜਾ ਤੇਰਾ ਸਦੀਵ ਕਾਲੀ ਬਣ ਸਕੇ, ਉਹ ਸਹਾਰਾ ਲੱਭ। ਬਾਬਾ ਫਰੀਦ ਸਾਹਿਬ ਹੋਰ ਕਹਿੰਦੇ ਨੇ, ਉਹ ਕਹਿੰਦੇ ਨੇ, ਫਰੀਦਾ ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ। ਚੱਲਣ ਮੈਨੇ ਚੱਲਣ ਵਾਲੇ ਪੈਰ ਕਮਜ਼ੋਰ ਪੈ ਗਏ, ਲੱਤਾਂ ਕਮਜ਼ੋਰ ਪੈ ਗਈਆਂ। ਚੱਲਣ ਚੱਬਣ ਮੈਨੇ ਚੱਬਣ ਵਾਲੇ ਦੰਦ ਟੁੱਟ ਗਏ, ਕਮਜ਼ੋਰ ਪੈ ਗਏ। ਰਤਨ ਵੇਖਣ ਵਾਲੀਆਂ ਅੱਖਾਂ ਕਮਜ਼ੋਰ ਹੋ ਗਈਆਂ। ਸੇ ਸੁਨੀਅਰ ਸੁਣਨ ਵਾਲੇ ਕੰਨ ਬੋਲੇ ਹੋ ਗਏ। ਚੱਲਣ ਚੱਬਣ ਰਤਨ ਸੇ ਸੁਨੀਅਰ ਬਹਿ ਗਏ। ਹੇੜੇ ਮੁੱਤੀ ਧਾ, ਜਿਹੜਾ ਮੂੰਹ ਗੀਤ ਗਾਉਂਦਾ ਸੀ, ਬੜੀ ਅਲਫਾਜ਼ ਬੜੇ ਸੋਹਣੇ ਸੋਹਣੇ ਤਰਤੀਬ ਵਿੱਚ ਬੋਲਦਾ ਸੀ, ਹੁਣ ਜ਼ਬਾਨ ਥਿੜਕ ਜਾਂਦੀ ਏ ਬੋਲਣ ਲੱਗਿਆਂ। ਹੁਣ ਗੀਤਾਂ ਦੇ ਥਾਂ ਤੇ ਮੂੰਹ ਧਾਵਾਂ ਮਾਰਨ ਲੱਗ ਪਿਆ, ਇੰਜ ਲੱਗਦਾ ਬੰਦਾ ਬੋਲਦਾ ਨਹੀਂ, ਰੋ ਰਿਹਾ। ਹੇੜੇ ਮੁੱਤੀ ਧਾ, ਸੇ ਜਾਨੀ ਚੱਲ ਗਏ। ਸਰੀਰ ਦੇ ਸਾਥੀ ਅੰਗ ਗਿਆਨ ਇੰਦਰੇ ਜਵਾਬ ਦੇ ਗਏ ਨੇ। ਭਾਵ ਕੀ ਹੈ, ਸਾਰੇ ਸ਼ਬਦ ਦਾ ਪਤਾ ਲੱਗ ਜਾਏ ਤੇਰਾ ਸੰਗੀ ਕੌਣ ਹੈ। ਕਲਗੀਧਰ ਪਾਤਸ਼ਾਹ ਨੂੰ ਜਦੋਂ ਸਵੇਰੇ ਸਿੱਖ ਪੜ੍ਹਦਾ, ਉਹ ਫਿਰ ਪੜ੍ਹਦਾ ਜਾਪ ਸਾਹਿਬ ਦੇ ਵਿੱਚ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵੰਭੰਗ ਸੁਵੰਗ ਸਰਬਦਾ ਸਰਬ ਜੁਗਤੇ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੇਭੂਤੇ। ਕੋਈ ਸਦਾ ਦਾ ਸਾਥੀ ਹੈ, ਕੋਈ ਸਾਧਕਾਲੀ ਮਿੱਤਰ ਹੈ, ਕੋਈ ਨਾਲ ਨਿਭਣ ਵਾਲਾ ਹੈ, ਜਿਹਦੀ ਮਿੱਤਰਤਾ ਦੇ ਨਾਲ ਤੌਖਲੇ ਮੁੱਕ ਜਾਂਦੇ ਨੇ, ਚਿੰਤਾ ਮੁੱਕ ਜਾਂਦੀ ਹੈ, ਦੁਬਧਾ ਮੁੱਕ ਜਾਂਦੀ ਹੈ, ਇੱਕ ਬਲ ਮਿਲਦਾ ਹੈ ਇੱਕ। ਪਰ ਇਹ ਤਾਂ ਜੇ ਗੁਰੂ ਦਾ ਗਿਆਨ ਅੰਦਰ ਵਸੇ, ਇਹ ਹੋਸ਼ ਆ ਜਾਏ ਕਿ ਇਹ ਸੰਸਾਰ ਭਾਈ ਸਿਰਫ ਵਕਤੀ ਹੈ, ਵਿਅਕਤੀ ਵਕਤੀ ਹੈ, ਇਹ ਸਦਕਾਲੀ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਉਹ ਇੱਕੋ ਹੀ ਏ ਸਦਾ ਨਾਲ ਰਹਿਣ ਵਾਲਾ, ਸਦਾ ਨਾਲ ਨਿਭਣ ਵਾਲਾ। ਗੁਰੂ ਅਮਰਦਾਸ ਜੀ ਉਹਦਾ ਜਵਾਬ ਦਿੰਦੇ ਨੇ, ਭਾਈ ਜੇ ਤੂੰ ਵਿਯੋਗ ਮੁਕਾਉਣਾ ਹੈ, ਜੇ ਤੂੰ ਕਾਰਜ ਰਾਸ ਕਰਨੇ ਨੇ, ਜੇ ਤੂੰ ਦੁੱਖ ਨੂੰ ਖਤਮ ਕਰਨਾ ਹੈ, ਜੇ ਤੂੰ ਗਮ ਨੂੰ ਖਤਮ ਕਰਨਾ ਹੈ, ਤਾਂ ਫਿਰ ਤੂੰ ਇਸ ਰਾਹ ਤੇ ਉਹਨੂੰ ਸੱਚੇ ਨੂੰ ਆਪਣਾ ਮਿੱਤਰ ਬਣਾ, ਜੋ ਸਦਗਾਲੀ ਕਾਲੀ ਗੁਰੂ ਤੇਰਾ ਸੰਗ ਹੋਵੇਗਾ, ਤੇਰੇ ਨਾਲ ਹੋਵੇਗਾ। ਇਸ ਕਰਕੇ ਆਓ लंबा शब्द है। गुरु अमरदास जी दे पावन चरण बख्शिश प्राप्त करिए। सतगुरु जी गुरु अमरदास पातशाह जी फुरमान करदे हन,
सतनाम श्री वाहे गुरु साहेब जी, वडहंस महला तीजा। महला तीजा
वडहंस राग दे विच महला तीजा दो बारी किया है। पहला लिखिया महला तीजा तीन अंक लिखिया, अगे लिखिया महला तीजा तत्ते नू बिहारी ते जजे नू कन्ना, गुरमुखी विच पंजाबी विच लिखिया। एदा मतलब की है? एदा भाव गुरु अमरदास जी संकेत करदे ने भी मेरे सिख किदे कल नू महला तीन ना पढ़न लग पैण, क्योंकि लिखिया तीन होया अगे। ओ स्पष्ट करन वास्ते अगे पंजाबी विच गुरमुखी विच वर्णात्मक भाषा दे विच तीजा लिखिया भी तीन नहीं पढ़ना, इनू तीजा पढ़ना है। एक नहीं पढ़ना, इनू पहला पढ़ना है। दो नहीं पढ़ना, इनू दूजा पढ़ना है। नौ नहीं पढ़ना, इनू नावा पढ़ना है। ए तां लिखिया महाराज ने दो बारी। कोई काम है जिहड़ा गुरु साहब ने सानू दस्या ना होवे? दस्या ते सारा कुछ है, पर हुण जे आपां सुणीए ना ध्यान नाल ते पता कित्थों लगे। महाराज कहिंदे ने तीजे महल दे विच तीजे शरीर दे विच गुरु नानक दी जोत बोलदी है।
एक ओंकार सतगुर प्रसाद,
इस अगले शब्द दे विच ओ एक ओंकार जो प्रकाश रूप सर्व व्यापक सारिया थावां ते धुनि स्वरूप है, ओ पूरे सतगुरु गुरु ग्रंथ साहिब दस पातशाहियां पांच प्यारियां दी कृपा दे नाल प्राप्त हुंदा है।
प्रभ सचड़ा हर सा लाही है, कारज सब किश करना जोग।
गुरु साहिब किसे ऊने मनुख नू जवाब दे रहे ने, ते आपां सारे ऊने ही आ। कोई ना कोई कमी है, कोई ना कोई अरदास लेके आए आ, कोई ना कोई बेनती करन आए आ गुरु रामदास जी दे चरणा विच, गुरु हरगोबिंद साहिब जी दे चरणा विच, भी सच्चे पातशाह आ कम है ओ कम है। ते सिख गुरु नू ही कवे चंगी गल है, क्योंकि एदे नाल एक वार्तालाप बनदी है, गुरु नाल एक सांझ बनदी है। भावें संसार दा ही कम होवे, संसार दा कम भी सिख प्यार नाल कवे ते ओह भी बंदगी बन जांदी है। हां जे व्यापार दी नजर नाल कवे ते फिर स्वार्थ भी बन जांदा है। इस करके महाराज कहिंदे भाई जे तू अपने सारे काम सवारने हन, जे तू अपने सारे कामां दे विच कामयाबी लैनी है, भावें ओ संसारक ने, भावें ओ विद्या दा काम है, पढ़ाई दा कोई बच्चा पढ़ाई कर रहा है, ते भावें कोई संसार दे विच कोई होर एदां दी आपदा आ गई है, कोई दुख आ गया है, कोई एवें दी रुकावट आ गई है, ता उदा इलाज इको है। प्रभ सचड़ा हर सा लाही है, प्रभु सच्चा, सच्चे दा इत्थे मतलब है जो सदा ही कायम रहिंदा है। इत्थे सच्चे दा अर्थ ए नहीं भी रब सच बोलदा है, क्योंकि उन्हें तो सच बोलना ही बोलना है। इत्थे ए अर्थ नहीं कि सच बोलदा है, इत्थे सचड़े दा अर्थ है जो सदा ही रहिंदा है, जो कदी मिटदा नहीं, जो कदी खत्म नहीं हुंदा। इस करके कहिंदे उहदी सलौता करो, जे तुसी अपने कार्ज रास करने ने, ई राह है सिखा होर जिन्ना मर्जी भौंदा फिर, पाई जा मुंदरियां दे नग, पाई जा फलानी रुद्राक्षर दी माला, उत्थों जोतशी कोलों लै लै मणके, होर कर लै, किसे तेरा कार्ज रास नहीं करना। जेड़ा देण वाला दाता है, तेरा गुरु है, उहदी बाणी दा अभ्यास कर, उस नाम दा अभ्यास कर, अमृत वेले जाग के नितनेम करिया कर, उहदी सलौता करिया कर, उहदी सिफत करिया कर। प्रभ सचड़ा हर सा लाही है, कार्ज सब किछ करना है जोग, जोग मैने समर्थ, जेड़ा सारे काम करन दे समर्थ है, जिदे कुल बड़ी ताकत है, जेड़े कार्ज रास करन वाला है, ऐसे वैगुरु सच्चे दी सलौता सिफत भगती कर।
सा धन रंड ना कबहू बैसाई, ना कदे होवे सोग।
सा धन ਕੱਠਾ ਲਿਖਿਆ ਹੋਇਆ ਸਾਧਨ, ਬਹੁਤੇ ਵਿਦਵਾਨ ਕਹਿੰਦੇ ਸਾਧਨ ਇਕੱਠਾ ਪੜ੍ਹ ਦਿਓ, ਇਵੇਂ ਵੀ ਉਚਾਰਨ ਹੈ। ਤੇ ਕੁਝ ਗੁਰਮੁਖ ਕਹਿੰਦੇ ਵੀ ਸਾ ਧਨ, ਯਾਨੀ ਕਿ ਉਹ ਜੀਵ, ਧਨ ਮੈਨੇ ਵੈਸੇ ਇਸਤਰੀ ਹੈ, ਇੱਥੇ ਇਸਤਰੀ ਦਾ ਸੰਬੰਧ ਪੁਰਸ਼ਾਂ ਨਾਲ ਵੀ ਹੈ ਤੇ ਇਸਤਰੀਆਂ ਨਾਲ ਵੀ ਹੈ, ਭਾਵ ਜੀਵ ਇਸਤਰੀ। ਜਿਹਦੇ ਹੋਰ ਬਰੀਕੀ ਵਿੱਚ ਜਾਈਏ ਨਾ ਆਪਾਂ ਅਰਥ ਕੱਢਣ, ਇਹਦੇ ਅਰਥ ਨੇ ਵ੍ਰਿੱਤੀ, ਮਨ ਦੀ ਸੁਰਤੀ, ਸੁਰਤੀ ਜਿਹੜੀ ਹੈ ਵ੍ਰਿੱਤੀ ਹੈ, ਆਤਮਾ ਦੇ ਵਿੱਚੋਂ ਨਿਕਲੀਆਂ ਹੋਈਆਂ ਵ੍ਰਿੱਤੀਆਂ ਜਿਹੜੀਆਂ ਨੇ ਕਈ ਰੂਪ ਧਾਰਨ ਕਰਦੀਆਂ ਨੇ। ਆਤਮਾ ਜਦੋਂ ਅੱਖ ਨਾਲ ਕੰਟੈਕਟ ਕਰਦੀ ਹੈ ਤੇ ਉਦੋਂ ਵੇਖਣ ਦੀ ਵ੍ਰਿੱਤੀ ਬਣਦੀ ਹੈ, ਜਦੋਂ ਕੰਨ ਨਾਲ ਸੰਬੰਧ ਕਰਦੀ ਹੈ ਆਤਮਾ ਤੇ ਸਰੋਤ ਵ੍ਰਿੱਤੀ ਬਣਦੀ ਹੈ, ਜਦੋਂ ਹੱਥਾਂ ਨਾਲ ਸੰਪਰਕ ਕਰਦੀ ਹੈ ਆਤਮਾ ਤੇ ਕ੍ਰਿਤਿਆ ਵ੍ਰਿੱਤੀ ਬਣਦੀ ਹੈ, ਕੰਮ ਕਰਨ ਦੀ ਵ੍ਰਿੱਤੀ ਬਣਦੀ ਹੈ। ਇਹ ਸਾਰੀਆਂ ਸ਼ਕਤੀਆਂ ਨੇ, ਸਾਰੀਆਂ ਵ੍ਰਿੱਤੀਆਂ ਨੇ, ਸਾਰੀਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਦਈਏ ਤੇ ਇਹਨੂੰ ਕਹਿੰਦੇ ਨੇ ਸੁਰਤੀ, ਸੁਰ ਅਤ, ਜਿੱਥੇ ਸਾਰੇ ਗਿਆਨ ਇੰਦਰੇ ਇੱਕੋ ਥਾਂ ਤੇ ਸੁਰ ਹੋ ਜਾਂਦੇ ਨੇ ਉਹਨੂੰ ਸੁਰਤੀ ਕਹਿੰਦੇ ਨੇ। ਇਸ ਸੁਰਤੀ ਨੇ ਕਿਹਾ ਹੈ ਸੱਚੇ ਪਾਤਸ਼ਾਹ, ਮੈਂ ਬੜੇ ਆਸਰੇ ਤੱਕੇ ਨੇ, ਮੈਂ ਬੜੇ ਸਾਥੀ ਬਣਾਏ ਨੇ, ਮੈਂ ਬੜਿਆਂ ਨਾਲ ਪ੍ਰੀਤ ਪਾਈ ਹੈ, ਮੈਂ ਬੜੇ ਸਾਥੀ ਬਣਾਏ ਨੇ ਆਪਣੀ ਜ਼ਿੰਦਗੀ ਵਿੱਚ, ਅਖੀਰ ਨੂੰ ਮੈਂ ਰੰਡੀ ਹੋ ਗਈ ਹਾਂ, ਭਾਵ ਮੇਰਾ ਨਾਲ ਸਾਥੀ ਨਿਭਣ ਵਾਲਾ ਕੋਈ ਨਹੀਂ ਰਿਹਾ, ਮੇਰਾ ਸੰਗੀ ਸਾਥੀ ਮੈਨੂੰ ਸਹਾਰਾ ਦੇਣ ਵਾਲੇ ਜਿੰਨਾ ਚਿਰ ਲੋੜ ਪਈ ਸੀ ਉਹਨਾਂ ਚਿਰ ਰਹੇ, ਤੇ ਜਦੋਂ ਉਹਨਾਂ ਦਾ ਕੰਮ ਨਿਕਲ ਗਿਆ ਤੇ ਉਦੋਂ ਅਡੋਲ ਪਾਸੇ ਹੋ ਗਏ ਨੇ। ਸੱਚੇ ਪਾਤਸ਼ਾਹ, ਇਹ ਦੁੱਖ ਮਿਟ ਸਕਦਾ ਹੈ, ਕੋਈ ਸੱਚਾ ਸਾਥੀ ਮਿਲ ਸਕਦਾ ਹੈ ਜੋ ਕਦੀ ਬਾਂਹ ਨਾ ਛੱਡੇ, ਜੋ ਕਦੀ ਉਂਗਲ ਨਾ ਛੱਡੇ, ਫਿਰ ਇਹ ਤਾਂ ਸਾਥੀ ਇਵੇਂ ਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਆ ਰਿਹਾ, ਉਹਨਾਂ ਬਾਰੇ ਚਾਂਦ ਕਵੀ ਜੀ ਲਿਖਦੇ ਨੇ, ਉਹਨਾਂ ਦੇ ਬਚਨ ਸਨ ਸ਼ਹੀਦੀ ਵੇਲੇ, ਜਿਹਦੇ ਵਿੱਚ ਉਹ ਕਹਿੰਦੇ, ਮਨ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ। ਆਸਰਾ ਲੈਣਾ ਚਾਹੀਦਾ ਵਾਹਿਗੁਰੂ ਦੇ ਚਰਨਾਂ ਦਾ। ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ। ਇਹ ਤਾਂ ਦੂਜੇ ਧਰਮਾਂ ਦੀਆਂ ਬਾਹਾਂ ਫੜੀਆਂ ਤੇ ਮਹਾਰਾਜ ਨੇ ਕਿਹਾ ਸਿਰ ਦੇ ਦਿਆਂਗੇ ਪਰ ਬਾਂਹ ਨਹੀਂ ਛੱਡਾਂਗੇ। ਇਹ ਤੇ ਗੁਰੂ ਐਵੇਂ ਦਾ, ਤੇ ਜੇ ਬਗਾਨੇ ਪੁੱਤਾਂ ਦੀ ਬਾਂਹ ਫੜੀ ਉਹਨਾਂ ਨੂੰ ਸਿਰੇ ਲਾ ਦਿੱਤਾ ਤੇ ਸਾਨੂੰ ਕਿਉਂ ਨਾ ਲਾਵੇਗਾ, ਪਰ ਸਾਡੇ ਵਿੱਚ ਕਮਜ਼ੋਰੀ ਇਹ ਆ ਗਈ ਵੀ ਬਾਂਹ ਅਸੀਂ ਫੜਾਈ ਨਹੀਂ ਚੰਗੀ ਤਰ੍ਹਾਂ। ਬਈ ਮਹਾਰਾਜ ਜਿੰਨਾ ਚਿਰ ਗਰੀਬ ਆ ਉਨਾ ਚਿਰ ਤੇ ਬਾਂਹ ਫੜ ਕੇ ਰੱਖੀ, ਤੇ ਜਦੋਂ ਚਾਰ ਪੈਸੇ ਆ ਗਏ ਉਦੋਂ ਠੇਕੇ ਸ਼ਰਾਬ ਵਾਲੇ ਨੂੰ ਬੜਾ ਬਾਂਹ ਫੜਾ ਦੇਣੀ ਹੈ, ਜਿੰਨਾ ਚਿਰ ਕੁਝ ਕੋਲ ਨਹੀਂ ਸੀ ਉਨਾ ਚਿਰ ਤੇ ਬਾਂਹ ਤੂੰ ਫੜ ਕੇ ਰੱਖ, ਤੇ ਜਦੋਂ ਚਾਰ ਪੈਸੇ ਆ ਗਏ ਫਿਰ ਅਸੀਂ ਸਿਆਣੇ ਪੜ੍ਹੇ ਲਿਖੇ ਸੰਸਾਰੀ ਹੋ ਗਏ ਹਾਂ, ਹੁਣ ਗੁਰਦੁਆਰਾ ਚੰਗਾ ਨਹੀਂ ਲੱਗਦਾ, ਹੁਣ ਨਿਤਨੇਮ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਬਾਂਹ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਹਾਂ ਨਾ ਛੋੜੀਐ, ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ। ਧਰਮ ਨੂੰ ਨਹੀਂ ਛੱਡਣਾ ਚਾਹੀਦਾ। ਤੇ ਮੈਂ ਫਿਰ ਯਾਦ ਨਹੀਂ ਰਹਿੰਦਾ, ਇੱਕ ਬੇਨਤੀ ਕਰਦਿਆਂ, ਬਰਨਾਲੇ ਦੇ ਕੋਲ 21 ਸਤੰਬਰ 2025 ਜਿਹੜਾ ਆ ਰਿਹਾ ਪਰਸੋਂ ਚੌਥੇ ਦਿਨ ਐਤਵਾਰ ਨੂੰ, 9ਵੀਂ ਪਾਤਸ਼ਾਹੀ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ 9ਵੀਂ ਹੰਡਿਆਇਆ, ਜਿੱਥੇ 9ਵੇਂ ਪਾਤਸ਼ਾਹ ਨੇ ਚਰਨ ਪਾਏ ਨੇ, ਉੱਥੇ ਐਤਵਾਰ 21 ਸਤੰਬਰ ਨੂੰ ਸਮਾਗਮ ਕਰਾਇਆ ਜਾ ਰਿਹਾ ਪੰਥ ਵੱਲੋਂ, ਜਿੱਥੇ ਵੱਖ ਵੱਖ ਜਥੇਬੰਦੀਆਂ ਸਮਾਗਮ ਕਰ ਰਹੀਆਂ ਨੇ। ਇਹ ਸਮਾਗਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਅਰਧ ਸ਼ਤਾਬਦੀ ਗੁਰਤਾ ਗੱਦੀ ਨੂੰ ਸਮਰਪਿਤ ਹੈ। ਭਾਈ ਸਾਹਿਬ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ। ਉਸ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਸਥਾਨ ਤੋਂ ਕਿ ਗੁਰਦੁਆਰਾ ਸਾਹਿਬ ਗੁਰੂਸਰ ਸਾਹਿਬ ਹੰਡਿਆਇਆ ਬਰਨਾਲਾ ਵੇਲੇ ਐਤਵਾਰ ਵਾਲੇ ਦਿਨ ਪਹੁੰਚ ਕੇ ਗੁਰੂ ਕਾ ਜਸ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੋ ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਨੇ ਕਿ ਜੇ ਭਾਈ ਤੂੰ ਸਦਾ ਹੀ ਕਿਸੇ ਨੂੰ ਸੰਗੀ ਬਣਾਉਣਾ ਜੋ ਸਦਾ ਤੇਰੀ ਸਹਾਇਤਾ ਕਰੇ, ਤਾਂ ਮਹਾਰਾਜ ਕਹਿੰਦੇ ਸਾ ਧਨ ਰੰਡ ਨਾ ਕਬ ਹੂੰ ਬੈਸਈ। ਐਸੀ ਜੀਵ ਇਸਤਰੀ ਕਦੀ ਨਿਖਸਮੀ ਨਹੀਂ ਹੁੰਦੀ, ਭਾਵ ਉਹਦਾ ਪਤੀ ਨਹੀਂ ਮਰਦਾ, ਉਹ ਸਦਕਾਲੀ ਉਹਦੇ ਨਾਲ ਰਹਿੰਦਾ। ਪਰਮੇਸ਼ਰ ਵਾਹਿਗੁਰੂ ਨਾ ਕਦੇ ਹੋਵੇ ਸੋਗ, ਤੇ ਜਦੋਂ ਉਹ ਮਰਦਾ ਨਹੀਂ, ਜਦੋਂ ਉਹ ਜਾਂਦਾ ਨਹੀਂ, ਜਦੋਂ ਉਹ ਬਾਂਹ ਨਹੀਂ ਛਡਾਉਂਦਾ, ਪਰ ਲੋਕ ਤੱਕ ਲੈ ਕੇ ਜਾਂਦਾ। ਤੇ ਸਾਧ ਸੰਗਤ ਜੀ ਫਿਰ ਦੱਸੋ ਉਹ ਬੰਦਾ ਨਿਖਸਮਾ ਕਿਵੇਂ ਹੋਏਗਾ? ਛੋਟੀ ਜਿਹੀ ਇਤਿਹਾਸ ਦੀ ਘਟਨਾ ਸਾਹਮਣੇ ਆ ਗਈ, ਭਾਵੇਂ ਸ਼ਬਦ ਲੰਬਾ। ਭਾਈ ਮਰਦਾਨਾ ਜੀ ਜਦੋਂ ਚੜ੍ਹਾਈ ਕਰਨ ਲੱਗੇ ਨਾ, ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ, ਗੁਰੂ ਸਾਹਿਬ ਨੇ ਕੀਤੀ ਕਿਰਪਾ ਤੇ ਪ੍ਰਕਾਸ਼ ਹੋ ਗਿਆ ਸਾਰਾ, ਤਿੰਨ ਲੋਕਾਂ ਦੀ ਸੋਝੀ ਹੋ ਗਈ। ਤੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ 50 ਸਾਲ ਹੋ ਗਏ ਤੇਰੇ ਪਿੱਛੇ ਤੁਰਦਿਆਂ ਨੂੰ, ਤੇ ਆਹ ਪ੍ਰਕਾਸ਼ ਮੈਨੂੰ ਮਰਨ ਲੱਗੇ ਦੇਣਾ ਸੀ ਤੂੰ? ਮਹਾਰਾਜ ਕਹਿੰਦੇ, ਮਰਦਾਨਿਆ ਜੇ ਪਹਿਲਾਂ ਦੇ ਦਿੰਦੇ 10 ਫਿਰ ਤੂੰ ਰਭਾਵ ਵਜਾਉਣੀ ਸੀ ਤੇ ਮੇਰੇ ਪਿੱਛੇ ਪਿੱਛੇ ਉਦਾਸੀਆਂ ਕਰਨੀਆਂ ਸਨ। ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਨਾ ਨਾ, ਇਹਦੇ ਆਨੰਦ ਹੀ ਬੜਾ, ਉੱਠਣ ਨੂੰ ਜੀ ਨਹੀਂ ਕਰਦਾ, ਚੌਂਕੜਾ ਲੱਗ ਗਿਆ ਤੇ ਉੱਥੇ ਹੀ ਬੈਠੇ ਰਹਿਣ ਨੂੰ ਜੀ ਕਰਦਾ ਹੈ। ਪਾਤਸ਼ਾਹ ਕਹਿੰਦੇ, ਸਾਨੂੰ ਪਤਾ ਸੀ ਤੇਰੇ ਵਰਗੇ ਹੋਰ ਵੀ ਬੜੇ ਸਿੱਖ ਨੇ ਜਿਨ੍ਹਾਂ ਨੂੰ ਅਸੀਂ ਤਾਂ ਹੀ ਬਹੁਤਾ ਆਨੰਦ ਨਹੀਂ ਦਿੰਦੇ ਵੀ ਇਹਨਾਂ ਨੇ ਅੰਦਰ ਬਹਿ ਜਾਣਾ ਚੌਂਕੜਾ ਲਾ ਕੇ, ਇਹਨਾਂ ਫਿਰ ਸੇਵਾ ਨਹੀਂ ਕਰਨੀ। ਉਸ ਵੇਲੇ ਫਿਰ ਗੁਰੂ ਸਾਹਿਬ ਨੇ ਪੁੱਛਿਆ, ਮਰਦਾਨਿਆ ਤੂੰ ਚੜ੍ਹਾਈ ਕਰਨ ਲੱਗਾ ਤੇ ਤੇਰੀ ਯਾਦ ਦੇ ਵਿੱਚ ਕੋਈ ਇੱਥੇ ਬੁਰਜ ਜਿਹਾ ਬਣਾ ਦਈਏ, ਵੀ ਲੋਕੀ ਕਹਿਣਗੇ ਮਰਦਾਨੇ ਦੀ ਸਮਾਧ ਬਣੀ ਹੋਈ ਹੈ, ਮਰਦਾਨੇ ਦੀ ਯਾਦ ਹੈ। ਤੇ ਭਾਈ ਮਰਦਾਨਾ ਜੀ ਨੇ ਜਿਹੜੇ ਬਚਨ ਕਹੇ, ਕਹਿਣ ਲੱਗੇ, ਬਾਬਾ 50 ਸਾਲ ਤੇਰੇ ਪੈਰਾਂ ਤੇ ਪੈਰ ਰੱਖ ਕੇ ਤੁਰਿਆ, ਅੱਜ ਮੈਂ ਇਸ ਸਰੀਰ ਦੀ ਇੱਕ ਕਬਰ ਛੱਡਣ ਲੱਗਾ। ਇਹ ਵੀ ਤਾਂ ਕਬਰ ਹੀ ਹੈ ਨਾ, ਉਹ ਵੀ ਮਿੱਟੀ ਦੀ ਬਣੀ ਹੈ ਤੇ ਇਹ ਵੀ ਮਿੱਟੀ ਦੀ ਬਣੀ ਹੋਈ ਹੈ। ਅੱਜ ਇੱਕ ਕਬਰ ਵਿੱਚੋਂ ਨਿਕਲਣ ਲੱਗਾ ਤੇ ਹੁਣ ਮੈਨੂੰ ਦੂਜੀ ਕਬਰ ਵਿੱਚ ਪਾਉਣ ਲੱਗਾ। ਮਹਾਰਾਜ ਕਹਿੰਦੇ, ਦੱਸ ਫਿਰ ਕੀ ਹੈ? ਕਹਿਣ ਲੱਗੇ, ਆਪਣਾ ਵਾਅਦਾ ਨਿਭਾ, ਜਦੋਂ ਕਹਿੰਦਾ ਸੈਂ ਵੀ ਤੇਰੀ ਉਂਗਲ ਫੜ ਕੇ ਨਿਰੰਕਾਰ ਦੇ ਘਰ ਛੱਡ ਕੇ ਆਵਾਂਗਾ, ਹੁਣ ਮੈਨੂੰ ਨਿਰੰਕਾਰ ਦੇ ਘਰ ਛੱਡ ਕੇ ਆ। ਗੁਰੂ ਸਾਹਿਬ ਨੇ ਕਿਹਾ, ਮਰਦਾਨਿਆ ਜਿੱਥੇ ਤੂੰ ਜਾਏ ਉੱਥੇ ਨਿਰੰਕਾਰ, ਜਿੱਥੇ ਤੂੰ ਜਾਏ ਅਸੀਂ ਤੇਰੇ ਨਾਲ ਹਾਂ। ਐਸੇ ਸਿੱਖਾਂ ਨੂੰ ਮਹਾਰਾਜ ਨੇ ਬਚਨ ਕੀਤੇ ਨੇ, ਬਾਬੇ ਬੁੱਢਾ ਸਾਹਿਬ ਵਰਗਿਆਂ ਨੂੰ, ਕਿ ਬੁੱਢਿਆ ਤੈ ਤੋਂ ਓਹਲੇ ਕਦੇ ਨਾ ਹੋ ਸਾਂ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਇਸ ਕਰਕੇ ਮਹਾਰਾਜ ਕਹਿੰਦੇ ਕਿ ਉਹ ਕਦੀ ਉਹਨੂੰ ਸੋਗ ਨਹੀਂ ਹੁੰਦਾ, ਐਸੀ ਜੀਵ ਇਸਤਰੀ ਨੂੰ ਕਦੀ ਵਿਛੋੜਾ ਨਹੀਂ ਪੈਂਦਾ। ਫਿਰ
ਨਾ ਕਦੇ ਹੋਵੇ ਸੋਗ, ਆਨ ਦਿਨ ਰਸ ਭੋਗ, ਸਾ ਧਨ ਮਹਿਲ ਸਮਾਨੀ।
ਐਸੀ ਜੀਵ ਇਸਤਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਮਾ ਜਾਂਦੀ ਹੈ, ਉਹਦੇ ਮਹਿਲ ਦੇ ਵਿੱਚ ਉਹਦੀ ਸੁਰਤੀ ਸੰਪੂਰਨ ਹੋ ਜਾਂਦੀ ਹੈ, ਨਾ ਉਹਨੂੰ ਕਦੀ ਸੋਗ ਹੁੰਦਾ ਹੈ, ਤੇ ਦਿਨ ਰਾਤ ਭੋਗ ਚੱਲਦਾ ਰਹਿੰਦਾ ਹੈ। ਮਹਾਰਾਜ ਨੇ ਸ਼ਬਦ ਕਹੇ ਨੇ, ਅਣ ਦਿਨ ਰਸ ਭੋਗ। ਵੇਖੋ ਸਾਧ ਸੰਗਤ ਜੀ, ਦੁਨੀਆਂ ਦੇ ਭੋਗ ਉਹਨਾਂ ਦਾ ਟਾਈਮ ਹੈ, ਜਿੰਨਾ ਚਿਰ ਨਹੀਂ ਭੋਗਿਆ ਉਨਾ ਚਿਰ ਉਹਦਾ ਰਸ ਹੈ, ਪਰ ਇੱਕ ਭੋਗ ਐਵੇਂ ਦਾ ਜਿਹਨੂੰ ਕਬੀਰ ਜੀ ਕਹਿੰਦੇ, ਦੁਨੀਆਂ ਦਾ ਪਾਣੀ ਪੀਵੀਏ ਤੇ ਜਿੰਨਾ ਚਿਰ ਪਿਆਸ ਹੈ ਉਨਾ ਚਿਰ ਸਵਾਦ ਲੱਗਦਾ, ਤੇ ਜਦੋਂ ਪਿਆਸ ਮਿਟ ਜਾਏ ਪਾਣੀ ਵੱਲ ਵੇਖਣ ਤੇ ਜੀ ਨਹੀਂ ਕਰਦਾ। ਸੱਚੇ ਪਾਤਸ਼ਾਹ ਤੇਰੇ ਨਾਮ ਦਾ ਜਲ ਐਵੇਂ ਦਾ, ਜਿਉਂ ਜਿਉਂ ਪੀਵੀਏ ਇਹਦੀ ਪਿਆਸ ਹੋਰ ਵੱਧਦੀ ਜਾਂਦੀ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨ ਉੱਠੀ ਅਧਿਕਾਏ। ਇਹ ਪਿਆਰ ਵੱਧਦਾ ਹੀ ਜਾਂਦਾ, ਇਹ ਪਿਆਰ ਘਟਦਾ ਨਹੀਂ ਹੈ, ਲਗਾਤਾਰ ਇਹਦਾ ਸਰੂਪ ਵੱਧਦਾ ਜਾਂਦਾ ਹੈ। ਇਹ ਭੋਗ ਲਗਾਤਾਰ ਚੱਲਦਾ ਹੈ ਤੇ ਜੀਵ ਇਸਤਰੀ ਮਹਿਲ ਵਿੱਚ ਸਮਾ ਜਾਂਦੀ ਹੈ।
ਜਿਨ ਪ੍ਰਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ।
ਜਿਨ੍ਹਾਂ ਨੇ, ਜਿਨ ਬਹੁ ਵਚਨ, ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਜੀਵ ਇਸਤਰੀਆਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਜਾਤਾ ਮੈਨੇ ਪਹਿਚਾਣ ਲਿਆ, ਜਾਣ ਲਿਆ ਵੀ ਉਹ ਕੋਲ ਹੀ ਹੈ, ਉਹ ਨੇੜੇ ਹੀ ਹੈ, ਉਹਨੂੰ ਜਾਣਿਆ, ਉਹਨੂੰ ਮਹਿਸੂਸ ਕੀਤਾ, ਉਹਨੂੰ ਮਾਣਿਆ। ਜਿਹੜਾ ਕਰਮ ਲਿਖਣ ਵਾਲਾ, ਬਖਸ਼ਿਸ਼ ਲਿਖਣ ਵਾਲਾ ਵਿਧਾਤਾ ਹੈ, ਜੋ ਬਖਸ਼ਾਂ ਕਰਨ ਵਾਲੇ ਸੱਚੇ ਪਾਤਸ਼ਾਹ ਨੇ, ਐਸੇ ਫਿਰ ਗੁਰਮੁਖ ਪਿਆਰੇ ਜਿਹੜੇ ਨੇ ਉਹ ਬਾਣੀ ਬੋਲਦੇ ਨੇ ਮਹਾਰਾਜ ਫਰਮਾਨ ਕਰਦੇ ਪੜੋ ਸਾਰੇ ਪਿਆਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਜਲਣ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਬੋਲੇ ਅੰਮ੍ਰਿਤ ਬਾਣੀ ਬੋਲੇ ਬੋਲੇ ਨਹੀਂ ਬੋਲੇ ਬੋਲਦੇ ਹਨ ਉਸ ਅੰਮ੍ਰਿਤ ਰੂਪੀ ਬਾਣੀ ਨੂੰ ਪੜ੍ਹਦੇ ਹਨ ਵਿਚਾਰਦੇ ਹਨ ਜਪਦੇ ਹਨ ਗੁਰਮੁਖ ਪਿਆਰੇ
ਗੁਣਵੰਤੀਆਂ ਗੁਣ ਸਾਰ ਹੈ ਆਪਣੇ ਕੰਤ ਸੰਭਾਲ ਹੈ ਨਾ ਕਦੇ ਲੱਗੇ ਵਿਜੋਗੋ
ਗੁਣਵੰਤੀਆਂ ਗੁਣ ਸਾਰ ਹੈ ਗੁਣਵੰਤੀਆਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਗੁਣ ਪ੍ਰਗਟ ਹੋ ਗਏ ਨੇ ਉਹਨਾਂ ਨੂੰ ਵੇਖ ਕੇ ਪਰਮਾਤਮਾ ਦੇ ਗੁਣ ਚੇਤੇ ਕਰਦੀ ਹੈ ਜੀਵ ਇਸਤਰੀ ਜਿਹੜੀ ਹੈ ਭਾਵ ਕੀ ਹੈ ਇਹਦਾ ਗੁਣਵੰਤੀਆਂ ਗੁਣ ਸਾਰ ਹੈ ਗੁਣਵੰਤੀਆਂ ਦਾ ਤੇ ਕੰਮ ਹੋ ਗਿਆ ਉਹਨਾਂ ਨੇ ਕਾਹਦੇ ਗੁਣ ਸਾਰਨੇ ਨੇ ਉਹਨਾਂ ਵਿੱਚ ਤਾਂ ਪਹਿਲੇ ਗੁਣ ਹੈਣ ਉੱਥੇ ਤਾਂ ਪ੍ਰਗਟ ਹੋ ਗਿਆ ਗੁਣ ਗੁਣ ਸਿਮਰਨ ਹੈ ਪਰਮਾਤਮਾ ਦੀ ਯਾਦ ਹੈ ਉੱਚੇ ਗੁਣ ਨੇ ਗੁਣਵੰਤੀਆਂ ਗੁਣ ਸਾਰ ਹੈ ਉਹਨਾਂ ਵੱਲ ਵੇਖ ਕੇ ਤਿੰਨਾਂ ਦੇਖ ਮਨ ਚਾਉ ਉਠੰਦਾ ਹੋਂ ਕਦ ਪਾਈ ਗੁਣ ਤਾਸਾ ਗੁਣਵੰਤੀਆਂ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਦਰਸ਼ਨ ਕਰਕੇ ਗੁਣ ਸਾਰੇ ਪਰਮਾਤਮਾ ਦੇ ਸੁਭਾਅ ਨੂੰ ਚੇਤੇ ਕਰਦੀਆਂ ਹਨ ਗੁਰਮੁਖ ਇਸਤਰੀਆਂ ਆਪਣੇ ਕੰਤ ਸੰਭਾਲੇ ਉਹਨਾਂ ਨੂੰ ਮਿਲ ਕੇ ਆਪਣੇ ਕੰਤ ਨੂੰ ਪਰਮੇਸ਼ਰ ਨੂੰ ਸੰਭਾਲੇ ਉਹਦਾ ਸਿਮਰਨ ਕਰਦੀਆਂ ਹਨ ਮਹਾਰਾਜ ਕਹਿੰਦੇ ਨਾ ਕਦੇ ਲੱਗਾ ਵਿਜੋਗੋ ਤੇ ਜਵਾਬ ਦਿੰਦੇ ਕਦੇ ਵਿਛੋੜਾ ਨਹੀਂ ਪੈਂਦਾ ਸਦਾ ਮਿਲਾਪ ਬਣਿਆ ਰਹਿੰਦਾ ਹੈ
ਸੱਚੜਾ ਫਿਰ ਸਾ ਲਾਹੀ ਹੈ ਸਭ ਕਿਛ ਕਰਨ ਜੋਗੋ
ਗੁਰੂ ਅਮਰਦਾਸ ਜੀ ਕਹਿੰਦੇ ਭਾਈ ਗੁਰੂ ਕੇ ਸਿੱਖੋ ਐਸੇ ਸੱਚੇ ਪਾਤਸ਼ਾਹ ਦਾ ਸਿਮਰਨ ਕਰੋ ਐਸੇ ਗੁਰੂ ਕੀ ਬਾਣੀ ਦਾ ਅਭਿਆਸ ਕਰੋ ਜਿਹੜਾ ਸਾਰੇ ਕੰਮ ਸਵਾਰਨ ਵਾਲਾ ਜਿਹੜਾ ਸਦਾ ਸਹਾਈ ਹੋਣ ਵਾਲਾ ਅੰਗ ਸੰਗੀ ਹੈ
ਸੱਚੜਾ ਸਾਹਿਬ ਸ਼ਬਦ ਪਛਾਣੀ ਹੈ ਆਪੇ ਲਏ ਮਿਲਾਏ
ਫਿਰ ਜਿਹੜੇ ਆਏ ਸੀ ਜਿਨ੍ਹਾਂ ਅਰਦਾਸ ਕੀਤੀ ਸੀ ਉਹਨਾਂ ਨੇ ਫਿਰ ਹੋਰ ਬੇਨਤੀ ਕੀਤੀ ਉਹ ਕਹਿੰਦੇ ਮਹਾਰਾਜ ਜਿਸ ਰੱਬ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਸਿੱਧੇ ਸਾਧੇ ਬੰਦੇ ਉਹਨੂੰ ਕਿੱਥੋਂ ਜਾਣੀਏ ਉਹਦੇ ਬੜੀ ਬਰੀਕ ਗੱਲ ਹੈ ਵੱਡੀ ਗੱਲ ਹੈ ਕਿਵੇਂ ਉਹਨੂੰ ਜਾਣਿਓ ਤੇ ਕੰਮ ਬੜਾ ਵੱਡਾ ਸਾਡੀ ਤੇ ਮਤ ਬੜੀ ਮੋਟੀ ਹੈ ਕਿਵੇਂ ਉਹਨੂੰ ਸਮਝੀਏ ਤੇ ਮਹਾਰਾਜ ਨੇ ਫਿਰ ਜਾਚ ਦੱਸੀ ਹੈ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਸੱਚੜਾ ਸਾਹਿਬ ਸ਼ਬਦ ਪਛਾਣੀ ਹੈ ਜੇ ਰੱਬ ਨੂੰ ਪਛਾਣਨਾ ਹੈ ਤੇ ਤੁਹਾਨੂੰ ਸ਼ਬਦ ਦੀ ਐਨਕ ਲਾਉਣੀ ਪਏਗੀ ਸ਼ਬਦ ਦੀ ਅੱਖ ਲਾਉਣੀ ਪਏਗੀ ਆਪਣੇ ਆਪ ਨੂੰ ਗੁਰੂ ਦੇ ਉਪਦੇਸ਼ ਦੀ ਗੁਰੂ ਦਾ ਉਪਦੇਸ਼ ਪੜ੍ਹਨਾ ਵੀ ਹੈ ਵਿਚਾਰਨਾ ਵੀ ਹੈ ਸਮਝਣਾ ਵੀ ਹੈ ਪਰ ਜਪਣਾ ਵੀ ਹੈ ਦੋਵਾਂ ਨੂੰ ਮਿਲਾ ਕੇ ਚੱਲਣਾ कपड़ा तां सीपदा जे दो धागे उपर वाला ते थले वाला कठे होण। समझदारी भी चाहीदी है पर कल्ली समझदारी रब दे घर विच प्रवान नहीं हुंदी। जिहड़ा जाप है उह तां लगातार शब्द का अभ्यास करना हुंदा है, उह ते उहदे नाल प्यार करना हुंदा है, उहनूं वाजां मारनियां हुंदियां ने, उहनूं प्यार करना हुंदा है। इस करके महाराज ने जुगत दसी है गुरु अमरदास जी ने, कहिंदे सच्चे साहिब दा जो शब्द है जो उहदा सुभा है पछाणिए उहदे द्वारा उहनूं पछाणिया जा सकदा। हुण रब दा शब्द केड़ा, रब दा सुभा केड़ा? आपां कई बारी किसी बंदे नूं नाम ही वेख्या होवे ना ते उह आपां किसी तों सुणीए भी उहदा सुभा एवें दा है, भी उहदा सुभा बहुत वधिया मिलनसार है, किसी तो बहुता सुनते रहिए आप मिले भावे उन्हों नाम ही होइए वेख्या नाम ही होवे आधार से असी सरूप मिथ लें भी वह बंदा एवें दा होवेगा, मिलापड़ा है, मिलाप करन वाला है, चंगा बंदा। एवें रब नूं पहला कदी किसे नहीं वेख्या, सिर्फ उहदे प्यारे जिहड़े उन्हों मिले ने उन्हां तों सुन सुन के पता लगा भी मिठ बोलड़ा जी हर सज्जन स्वामी मेरा वह एवें दा बड़ा मिठा है, दयालु बड़ा है, बख्शन वाला है, प्यार करन वाला है, रहमत करन वाला है। एवें अंदर एक थां बन गई। कहन लगे भाई परमेश्वर दा जिहड़ा शब्द है वह 1430 अंगा दे विच विस्थार कीता गया। गुरु ग्रंथ साहिब की है, बाणी की है, जो शब्द गुप्त सी उन्हों महाराज ने 1430 अंगा विच प्रगट कर दिता। जो शब्द पढ़न विच नहीं सी आउंदा, जो अपढ़ है, जो वर्णात्मक नहीं है, जो गुप्त शब्द है, बाबे ने उन्हों पढ़न विच ले आंदा। वह सत नाम सी, भाई गुरदास जी नूं पढ़ो, कलयुग बाबे तारिया, किवें तारिया? सत नाम पढ़ मंत्र सुनाया, जो सत नाम गुप्त सी, जो वर्णात्मक नहीं सी, उन्हों वर्णा विच ले आंदा, उन्हों शब्दां विच ले आंदा भी लो सिखो हुण तुसी पढ़ो, हुण तुसी अभ्यास करो। इस करके महाराज वार वार कहिंदे पढ़ो सारे प्यार दे नाल, अमृत बाणी हर हर तेरी, अमृत बाणी हर हर तेरी, अमृत अमृत बाणी हर हर तेरी, अमृत बाणी हर हर तेरी, गावो सुनो पढ़ो नित पाई, 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 गुरपूरै तू राखिया, गुरपूरै तू राखिया, गुरपूरै गुरपूरै तू राखिया, गुरपूरै तू राखिया, गुरपूरै अमृत बाणी हर हर तेरी, अमृत बाणी हर हर तेरी, सुन सुन होवै परम गत मेरी, सुन सुन होवै परम गत मेरी, सुन सुन इस करके महाराज कहिंदे ए सुभा है अकाल पुरख दा, इहनू पढ़ इस शब्द द्वारा सच्चड़ा साहिब शब्द पछाणीए ਤੇ ਜਦੋਂ ਤੂੰ ਸ਼ਬਦ ਵਿੱਚ ਸੁਰਤੀ ਲਾਏਗਾ ਆਪੇ ਲੈ ਮਿਲਾਏ, ਮਿਲਣ ਵਾਸਤੇ ਤੈਨੂੰ ਤੁਰਨਾ ਨਹੀਂ ਪੈਂਦਾ, ਆਪ ਮਿਲਿਆ ਘਰ ਆਏ। ਜਦੋਂ ਅੰਦਰ ਪਿਆਰ ਪੈਦਾ ਹੋ ਜਾਂਦਾ ਨਾ ਤੇ ਪਿਆਰ ਦੀ ਸੁਗੰਧੀ ਨਾਲ ਵਾਹਿਗੁਰੂ ਆਪੇ ਆ ਜਾਂਦਾ, ਤੈਨੂੰ ਜਾਣਾ ਨਹੀਂ ਪੈਣਾ ਕਿਤੇ। ਤੂੰ ਆਪਣੇ ਅੰਦਰ ਉਹ ਪਿਆਰ ਪੈਦਾ ਕਰ ਤੇ ਆਪ ਹੀ ਉਹ ਮਿਲਾ ਲੈਂਦਾ ਹੈ।
ਸਾ ਧਨ ਪ੍ਰੇਕ ਰੰਗ ਰਤੀ ਵਿੱਚ ਉਹ ਆਪ ਗਵਾਏ।
ਮਹਾਰਾਜ ਸੁਚੇਤ ਕਰਦੇ ਨੇ, ਪਰ ਇੱਕ ਸ਼ਰਤ ਹੈ, ਉਹ ਜੀਵ ਇਸਤਰੀ ਪਰਮਾਤਮਾ ਦੇ ਪਿਆਰ ਵਿੱਚ ਜਦੋਂ ਰੰਗੀ ਜਾਂਦੀ ਹੈ ਤੇ ਉਹਦੇ ਅੰਦਰ ਆਪਣਾ ਆਪ ਨਹੀਂ ਰਹਿਣਾ ਚਾਹੀਦਾ। ਉਹਨੂੰ ਇਹ ਨਹੀਂ ਰਹਿਣਾ ਚਾਹੀਦਾ ਵੀ ਇਹ ਸਾਰਾ ਕੁਝ ਮੈਂ ਕੀਤਾ, ਇਹ ਹੋਇਆ ਕੀਤਾ ਨਹੀਂ ਹੈ। ਦੋ ਚੀਜ਼ਾਂ ਨੇ, ਜਦੋਂ ਅਸੀਂ ਬੁੱਧੀ ਦੇ ਤਲ ਤੇ ਯਤਨ ਕਰਨੇ ਆ ਉਦੋਂ ਅਸੀਂ ਸੋਚਨੇ ਆ ਵੀ ਇਹ ਅਸੀਂ ਕੀਤਾ, ਜਦੋਂ ਅਸੀਂ ਹਿਰਦੇ ਦੇ ਤਲ ਤੇ ਸੋਚਨੇ ਆ ਉਦੋਂ ਅਸੀਂ ਕਹਿੰਦੇ ਕੀਤਾ ਨਹੀਂ, ਇਹ ਹੋ ਰਿਹਾ। ਉਹ ਮਨਮਤੇ ਤੇ ਇਧਰ ਗੁਰਮਤ ਹੈ, ਹੋ ਰਿਹਾ ਹੈ। ਸੱਜਣਾ ਤੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਆਏ ਕਰਨ ਵਾਲੇ, ਅੱਜ ਕਿਸੇ ਦਾ ਪਤਾ ਵੀ ਨਹੀਂ, ਇਹ ਤਾਂ ਉਵੇਂ ਹੀ ਹੋ ਰਿਹਾ। ਕਈ ਵਾਰੀ ਅਸੀਂ ਕਹਿੰਦੇ ਹਾਂ ਜੇ ਮੈਂ ਨਾ ਹੋਇਆ ਤੇ ਆਹ ਕਿਵੇਂ ਹੋਏਗਾ। ਮਹਾਰਾਜ ਕਹਿੰਦੇ ਇਹ ਤਾਂ ਪਹਿਲਾਂ ਹੀ ਹੋ ਰਿਹਾ, ਕਰਤਾ ਪੁਰਖ ਉਹ ਕਰੀ ਜਾ ਰਿਹਾ। ਇਸ ਕਰਕੇ ਵਿੱਚੋਂ ਉਹਨਾਂ ਨੇ ਆਪਣੀ ਹਉਮੈ ਨੂੰ ਗਵਾ ਦਿੱਤਾ ਹੈ।
ਵਿੱਚੋਂ ਆਪ ਗਵਾਏ ਫਿਰ ਕਾਲ ਨ ਖਾਏ ਗੁਰਮੁਖ ਏਕੋ ਜਾਤਾ।
ਉਹਨਾਂ ਗੁਰਮੁਖਾਂ ਨੇ ਇੱਕ ਅਕਾਲ ਪੁਰਖ ਨੂੰ ਸ਼ਬਦ ਦੁਆਰਾ ਪਹਿਚਾਣ ਲਿਆ, ਇੱਕ ਨੂੰ ਜਾਣ ਲਿਆ ਤੇ ਹੁਣ ਉਹਨਾਂ ਨੂੰ ਕਾਲ ਨਹੀਂ ਖਾਂਦਾ, ਮੌਤ ਨਹੀਂ ਖਾਂਦਾ ਖਾਂਦੀ, ਕਿਉਂਕਿ ਉਹਨਾਂ ਨੇ ਆਪਣੇ ਵਿੱਚੋਂ ਹਉਮੈ ਨੂੰ ਮਿਟਾ ਦਿੱਤਾ ਹੈ।
ਕਾਮਨ ਇੱਚ ਪੁੰਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ।
ਐਸੀ ਜੀਵ ਇਸਤਰੀ ਕਾਮਨ ਦੀ ਇੱਛਾ ਪੂਰੀ ਹੋ ਗਈ, ਸੰਪੂਰਨਤਾ ਹੋ ਗਈ ਜੀਵਨ ਦੇ ਵਿੱਚ, ਅੰਦਰ ਭਿੱਜ ਗਿਆ ਸ਼ਬਦ ਦੇ ਵਿੱਚ, ਨਾਮ ਦੇ ਨਾਲ ਜਗ ਜੀਵਨ ਦਾਤਾ ਮਿਲ ਗਿਆ, ਜੀਵਨ ਨੂੰ ਦਾਨ ਦੇਣ ਵਾਲਾ, ਜਿਉਂਦੇ ਕਰਨ ਵਾਲਾ, ਨਾਮ ਨਾਲ ਜੋੜਨ ਵਾਲਾ ਮਿਲ ਗਿਆ ਹੈ।
ਸ਼ਬਦ ਰੰਗ ਰਾਤੀ ਜੋਬਨ ਮਾਤੀ ਫਿਰ ਕੈ ਅੰਕ ਸਮਾਏ।
ਗੁਰੂ ਦੇ ਉਪਦੇਸ਼ ਦੇ ਸ਼ਬਦ ਦੇ ਰੰਗ ਵਿੱਚ ਰੰਗੀ ਹੋਈ ਐਸੀ ਜੀਵ ਇਸਤਰੀ ਗੁਰਮੁਖ, ਹੁਣ ਉਹਦੇ ਉੱਤੇ ਧਰਮ ਦਾ ਜੋਬਨ ਆ ਗਿਆ। ਜੋਬਨ, ਧਰਮ ਇੱਕ ਸ਼ਕਤੀ ਹੈ, ਧਰਮ ਇੱਕ ਵਿਦਿਆ ਨਹੀਂ ਹੈ। ਕਦੀ ਸਕੂਲੇ ਪੜ੍ਹ ਕੇ ਕਿਸੇ ਦਾ ਜੋਬਨ ਆਇਆ? ਇੱਥੇ ਮਹਾਰਾਜ ਕਹਿੰਦੇ ਨਾ ਵੀ ਜੋਬਨ, ਮਹਾਰਾਜ ਗਰੀਬ ਨਵਾਜ ਕਹਿੰਦੇ ਸ਼ਬਦ ਰੰਗ ਰਾਤੀ ਜੋਬਨ ਮਾਤੀ। ਦੱਸੋ ਵੀ ਜਿਹੜਾ ਬੰਦਾ ਕੋਈ ਦੱਸੇ ਵੀ ਮੈਂ ਜਿੱਦਣ ਡਿਗਰੀ ਕਰ ਲਈ ਉਦਣ ਮੇਰੇ ਵਿੱਚ ਜਵਾਨੀ ਆ ਗਈ, ਫਿਰ ਵਿਦਿਆ ਧਰਮ, ਵਿਦਿਆ ਧਰਮ ਨੂੰ ਲਿਖਾਉਣ ਵਾਲੀ ਹੈ, ਦੱਸਣ ਵਾਲੀ ਹੈ ਵੀ ਧਰਮ ਆ ਹੁੰਦਾ। ਧਰਮ ਇੱਕ ਕਣੀ ਹੈ, ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਣੀ ਨਾਵ ਹੈ। ਉਹ ਇੱਕ ਪਾਵਰ ਹੈ, ਇੱਕ ਸ਼ਕਤੀ ਹੈ, ਉਹ ਇੱਕ ਜਵਾਨੀ ਹੈ। ਧਰਮ ਦੀ ਜਵਾਨੀ ਜਦੋਂ ਆਈ ਸ਼ਬਦ ਦੁਆਰਾ ਤਾਂ ਉਦੋਂ ਪਰਮਾਤਮਾ ਦੇ ਗਲੇ ਵਿੱਚ ਮਿਲ ਗਈ ਹੈ ਜੀਵ ਇਸਤਰੀ।
ਸੱਚੜਾ ਸਾਹਿਬ ਸ਼ਬਦ ਪਛਾਣੀਐ ਆਪੇ ਲਏ ਮਿਲਾਏ।
ਐਸੇ ਸੱਚੇ ਸਾਹਿਬ ਨੂੰ ਗੁਰੂ ਦੇ ਸ਼ਬਦ ਨਾਲ ਪਛਾਣ ਲਈਦਾ ਹੈ, ਉਹ ਆਪ ਹੀ ਤਰੁੱਠ ਕੇ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ।
ਜਿਨੀ ਆਪਣਾ ਕੰਤ ਪਛਾਣਿਆ ਹਾਂ ਤਿੰਨ ਪੁੱਛੋ ਸੰਤਾਂ ਜਾਏ।
ਹੁਣ ਇੱਥੇ ਮਹਾਰਾਜ ਨੇ ਇੱਕ ਮਾਰਗ ਗੁਰਸਿੱਖੀ ਦਾ ਦੱਸਿਆ। ਗੁਰੂ ਤਾਂ ਜੋਤ ਹੈ, ਬਾਣੀ ਹੈ, ਪਰ ਜਿੱਥੇ ਬਾਣੀ ਦੀ ਗੱਲ ਆਵੇਗੀ ਉੱਥੇ ਨਾਲ ਨਾਲ ਜਿਨ੍ਹਾਂ ਵਿੱਚ ਬਾਣੀ ਵੱਸ ਗਈ ਹੈ ਉਹਨਾਂ ਦੀ ਵੀ ਗੱਲ ਆਵੇਗੀ। ਪਰ ਇਹ ਸਾਨੂੰ ਵੇਖਣਾ ਪਏਗਾ ਵੀ ਉਹ ਬਾਣੀ ਦੇ ਉਪਦੇਸ਼ ਸਰੂਪ ਨੇ, ਉਹ ਸਰੀਰ ਸਰੂਪ ਨਹੀਂ ਹਨ। ਸਰੀਰਾਂ ਨਾਲ ਨਹੀਂ ਅਸੀਂ ਜੁੜਨਾ। ਜਿਹੜੇ ਗੁਰਮੁਖ ਗੁਰਸਿੱਖ ਸੰਤ ਜਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦੇ ਕੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਦਿਵਾਉਂਦੇ ਨੇ, ਅਸੀਂ ਉਹਨਾਂ ਦੀ ਸੰਗਤ ਕਰਨੀ, ਪਖੰਡੀਆਂ ਦੰਭੀਆਂ ਦੀ ਸੰਗਤ ਨਹੀਂ ਕਰਨੀ। ਜਿਹੜੇ ਕਹਿੰਦੇ ਸੀ ਵੀ ਗੁਰਦੁਆਰੇ ਦਾ ਪ੍ਰਸ਼ਾਦ ਨਾ ਲੈ ਕੇ ਖਾਇਆ ਜੇ ਗੁਰੂਆਂ ਦਾ ਝੂਠਾ ਹੈ, ਆ ਹੁਣ चलो एवें दे समय दे किसे नूं टंच करनी वैसे बनदी नहीं, जदों हड़ आया उदों वेखण विच भी आया ते सुन विच भी उन्हां ने गुरु के खालसे तो लै के लंगर छकिया, गुरु के खालसे तो लै के प्रशादे छके। हुण दसो भी तुहाडा मूंह जूठा नहीं होया खाण लग्या, चलो ये तो भावें दुश्मन भी आ जाए घर ते उन्हों भी खवाउंदा, पर ये एक साध संगत की एक पंथ है। गुरु साहब ने वेखो, मैं सोच रहा सी पिछले दिनी एक दो बेनतियां करदिया समा लंघ रहा भी ये गुरु साहब ने दुनिया दे विच बंदा अपने शरीर की इंसोरस कराउंदा, अपने जान माल की कराउंदा, भी जे किते नुकसान हो गया तो मैं बीमा लै लवांगा, सीधा सीधी भाषा मैं कह दिया इंसोरस कराउंदे लोग, कोई बॉडी की कराउंदा है, कोई माल डंगर की कराउंदा, कोई ट्रैक्टर की, कोई गड्डी की, भी जाए इधर उधर गल हो गई तो कंपनी तो लै लांगे, भी थोड़ा जहा भरो तो ज्यादा मिल जाएगा, 1000 भरो तो 1,00,000 मिल जाएगा, हुंदा ना सोर्स दे विच, जे लोड़ पई तो रब ना करे लोड़ ना ही पवे, जे पै गई तो मिल जाता है। मैं सोचना ये सोर्स बीमे ते हुण कंपनियां ते हुण आईया ने, गुरु गोबिंद सिंह ने, गुरु जोत ने उदों ही साडे वास्ते बीमा कर दिता है, भी जे एक कोने विच मेरे पंथ का नुकसान होगा तो दूजे सारे उठ के उदा नुकसान पूरा करन तुर पैणगे। ते इह होया तुहाडे सामने, अजे तक मैं सवेरे आ रहा सां लुधियाणे वालों, अजे तक ट्रालियां भर के इधर माझे वल ज्यादा नुकसान होया है। पंथ है साडा, परिवार है, ते इत्थे कल्ला सिखां दी गल नहीं, कोई भी पंजाबी है। एक होर बड़ी चंगी गल हुई है, जेड़ा साडा अक्स बिगाड़ दिता गया सी 1984 विच अखबारां ने, ये दुष्ट मीडिया ने भी ये ते बड़े खुंखार ते राक्षस ने बंदे मार जांदे ने। जदों मोर्चा लगा 8 महीने दिल्ली विच किसानां दा, उहदे विच दूजे राज्यां ने स्टेटां दे लोकां ने वेख्या भी ये सिख जिहड़े ने ये ते है नहीं बड़े प्यार वाले, सारयां नूं लंगर छकाई जांदे ने दूर दूर तक। इस करके असी क्योंकि प्रोग्रामां ते इधर उधर जाने, राजस्थान विचों ट्रालियां आ रही ने भर के, यूपी विचों आ रही ने, हरियाणे विचों आ रही ने, यही तो लोड़ है लोकां दे भले दी, ये लोड़ है भी आम लोग कट्ठे हो जाण ते आ जिहड़ा लोटू टोला है ये आपे घर बह जाणगे, इन्हां नूं असी सिरे चढ़ाया होया, इन्हां ने जे एक रुपया भी देना ना किसे नूं ते उहदे विचों 5 वोट कढ़दे ने, ख्याल रखियो। चलो करो मदद, हुण गल यह है भी हुण उत्थे रस्त बाणी बहुत पहुंच गई है, हुण उत्थे लोड़ है डीजल दी, कणक दे बीज दी, खादां दी, बच्चियां दी पढ़ाई दीआं चीजां दी, हुण जिन्ने मदद करनी है, क्योंकि लंगर तो इत्थों वाले पिंडां ने बहुत ला दित्ता सी, क्योंकि सारा ते जिले सारे नहीं ना पंजाब दे जिहड़े नेड़े पिंड सन, लंगर तो उन्होंने वाधू कर दिता, इस करके जिथों जिथों भी हुण किसे मदद करनी है हुण डीजल दी करो, क्योंकि खेत जिहड़े ने उन्हां दे रेता चढ़ गया। यह तो संगत ने भरपाई कर दिती है, पंथ ने यह पूरा कर दिता है, एक अगली गल है। हुण साडे विद्वान करन उपराला जिहड़े पाणियां दे विज्ञानी ने, जिहड़े भूमि दे विज्ञानी ने, उह सैमीनार आयोजित करन ते खोज करके दसन बई ए हड़ कुदरती आए ने जां किसे दी ए साजिश है जां किसे ने जान के कीता है, लोकां नूं पता लगे, ते पता लगेगा ते तां सानूं होश आएगी, ते तां असी अपने आप सोचन लगांगे भी असी हुण की करना है। फिर जे साडे घर ही कोई डबोई जांदा है, साडे डंगर ही रुड़ गए ने, इथों तक गल चली गई तो हुण की करना चाहिए, ये काम साढ़े हुण विद्वाना दा है, उन्हां नूं चाहिए। सो ये पंथ की गल है, पंथ दे एक हिस्से नूं दर्द होया ते दूजा हिस्सा उहदे नाल खलोता है। इस करके मैं विचार करा, महाराज गरीब नवाज जी कहिंदे जिन्नी अपना कंत पछाणिया हों तिन पूछों संतां जाए, उन्हां गुरमुखां नूं पुछ लवां ਜਿਨ੍ਹਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਪਹਿਚਾਣ ਲਿਆ ਹੈ।
ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਿਜ ਸੁਭਾਏ।
ਐਸੇ ਗੁਰਮੁਖਾਂ ਨੇ ਦੱਸਿਆ ਜਦੋਂ ਉਹਨਾਂ ਦੀ ਆਪਣੀ ਹਉਮੈ ਛੱਡ ਕੇ ਸੇਵਾ ਕੀਤੀ ਤੇ ਉਹਨਾਂ ਨੇ ਫਿਰ ਕਿਹਾ ਵੀ ਸਾਡੀ ਸੇਵਾ ਨਾ ਕਰ ਭਾਈ, ਗੁਰੂ ਦੀ ਸੇਵਾ ਕਰ, ਗੁਰੂ ਦੀ ਸੇਵਾ ਕਰ, ਗੁਰੂ ਦਾ ਹੁਕਮ ਮੰਨ। ਆਪ ਛੋੜ ਸੇਵਾ ਕਰੀ ਫਿਰ ਸੱਚੜਾ ਮਿਲੇ ਸਹਿਜ ਸੁਭਾਏ, ਤੇ ਸਹਿਜ ਵਿੱਚ ਆ ਜਾ, ਟਿਕਾ ਦੇ ਵਿੱਚ ਮਨ ਨੂੰ ਅਡੋਲ ਕਰ ਦੇ। ਸਹਿਜ ਦਾ ਮਤਲਬ ਹੈ ਮਨ ਨੂੰ ਭਟਕਣ ਨਾ ਦੇਣਾ, ਮਨ ਨੂੰ ਗੁਰੂ ਦੇ ਪਿਆਰ ਵਿੱਚ ਲੈ ਕੇ ਆ ਜਾ।
ਫਿਰ ਸੱਚਾ ਮਿਲੇ ਆਏ ਸਾਚ ਕਮਾਏ, ਸਾਚ ਸ਼ਬਦ ਧਨ ਰਾਤੀ।
ਇਸ ਤਰ੍ਹਾਂ ਸੱਚਾ ਪਰਮਾਤਮਾ ਵਾਹਿਗੁਰੂ ਤਾਂ ਮਿਲਦਾ ਹੈ ਜੇ ਸੱਚ ਦੀ ਕਮਾਈ ਕਰੀਏ, ਗੁਰੂ ਦੇ ਸ਼ਬਦ ਦੀ ਕਮਾਈ ਕਰੀਏ, ਤੇ ਸੱਚੇ ਸ਼ਬਦ ਦੇ ਵਿੱਚ ਐਸੀ ਜੀਵ ਇਸਤਰੀ ਰੰਗੀ ਜਾਂਦੀ ਹੈ।
ਕਦੇ ਨਾ ਰਾਂਡ ਸਦਾ ਸੁਹਾਗਨ, ਅੰਤਰ ਸਹਿਜ ਸਮਾਧੀ।
ਗੁਰੂ ਅਮਰਦਾਸ ਜੀ ਨੇ ਇਹ ਦੂਜੀ ਵਾਰੀ ਸ਼ਬਦ ਵਰਤਿਆ, ਕਦੇ ਨਾ ਰਾਂਡ, ਰਾਂਡ ਮੈਨੇ ਨੇ ਖਸਮੀ। ਇੱਥੇ ਕੱਲੀ ਇਸਤਰੀ ਨਾਲ ਨਹੀਂ ਇਹ ਸ਼ਬਦ ਜੋੜਨਾ, ਭਾਵ ਜਿਹਦਾ ਮਾਲਕ ਕੋਈ ਨਹੀਂ, ਭਾਵੇਂ ਉਹ ਮਨੁੱਖ ਹੈ ਤੇ ਭਾਵੇਂ ਇਸਤਰੀ ਹੈ। ਜਿਨੇ ਇੱਕ ਨੂੰ ਮਾਲਕ ਨਹੀਂ ਬਣਾਇਆ, ਜਿਨੇ ਗੁਰੂ ਦਾ ਪੱਲਾ ਨਹੀਂ ਫੜਿਆ, ਉਹਨੂੰ ਰਾਂਡ ਕਹਿੰਦੇ। ਕਹਿੰਦੇ ਐਸਾ ਗੁਰਮੁਖ ਕਦੀ ਨਿਖਸਮਾ ਨਹੀਂ ਹੁੰਦਾ, ਉਹ ਸਦਾ ਸੁਹਾਗਣ ਜੀਵ ਇਸਤਰੀ ਬਣ ਜਾਂਦੀ ਹੈ, ਤੇ ਉਹਦੇ ਅੰਦਰ ਸ਼ਬਦ ਦੁਆਰਾ ਸਮਾਧੀ ਟਿਕੀ ਰਹਿੰਦੀ ਹੈ, ਮਨ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ।
ਫਿਰ ਰਹਿਆ ਭਰਪੂਰੇ ਵੇਖ ਹਦੂਰੇ, ਰੰਗ ਮਾਣੇ ਸਹਿਜ ਸੁਭਾਏ।
ਫਿਰ ਉਹਦੇ ਅੰਦਰ ਨਾਮ ਦੀ ਦ੍ਰਿਸ਼ਟੀ ਖੁੱਲ ਜਾਂਦੀ ਹੈ, ਤੇ ਪਰਮਾਤਮਾ ਫਿਰ ਪ੍ਰਭੂ ਉਹਨੂੰ ਮਿਲ ਪੈਂਦਾ ਹੈ। ਉਹ ਸਦਾ ਉਹਨੂੰ ਹਜ਼ੂਰੀ ਵਿੱਚ ਆਪਣੇ ਨੇੜੇ ਵੇਖਦੀ ਹੈ, ਤੇ ਉਹਦੇ ਰੰਗ ਨੂੰ ਮਾਣਦੀ ਹੈ, ਉਹਦੇ ਆਨੰਦ ਨੂੰ ਮਾਣਦੀ ਹੈ।
ਜਿਨੀ ਆਪਣਾ ਕੰਤ ਪਛਾਣਿਆ, ਹਾਂ ਤਿੰਨ ਪੁੱਛੋ ਸੰਤਾ ਜਾਏ।
ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ ਵਾਹਿਗੁਰੂ ਨੂੰ ਪਛਾਣਿਆ ਹੈ, ਉਹਨਾਂ ਨੂੰ ਵਾਹਿਗੁਰੂ ਦਾ ਰਾਹ ਪੁੱਛਾਂ ਜਾ ਕਰਕੇ।
ਵਿਰਹੋ ਵਿਛੁੰਨੀਆ ਭੀ ਮਿਲ ਹੈ, ਜੇ ਸਤਿਗੁਰ ਲਾਗੈ ਸਾਚੇ ਪਾਏ।
ਗੁਰੂ ਸਾਹਿਬ ਦਾ ਘਰ ਆਸਾਬਾਦੀ ਹੈ, ਜਿੱਥੇ ਔਗੁਣ ਦੱਸਦਾ ਉੱਥੇ ਬਖਸ਼ਣ ਦੀ ਵੀ ਗੁਰੂ ਸਾਹਿਬ ਦੇ ਘਰ ਵਿੱਚ ਗੱਲ ਹੈ। ਮਹਾਰਾਜ ਗਰੀਬ ਨਵਾਜ ਗੁਰੂ ਅਮਰਦਾਸ ਜੀ ਕਹਿੰਦੇ ਵੀ ਜਿਹੜੀਆਂ ਪਿਰ ਤੋਂ ਵਿਛੜ ਗਈਆਂ ਨੇ, ਜਿਹੜੀਆਂ ਗੁਰੂ ਤੋਂ ਦੂਰ ਹੋ ਗਈਆਂ ਨੇ ਜੀਵ ਇਸਤਰੀਆਂ, ਉਹ ਵੀ ਮਿਲ ਸਕਦੀਆਂ ਨੇ ਜੇ ਉਹ ਪਰਤ ਕੇ ਗੁਰੂ ਦੇ ਪਿਆਰ ਵਿੱਚ ਆਉਣ, ਗੁਰੂ ਦੀ ਯਾਦ ਵਿੱਚ ਆਉਣ, ਗੁਰੂ ਅੱਗੇ ਅਰਦਾਸ ਕਰਨ। ਉਹ ਪਿਰ ਤੋਂ ਵਿਛੁੰਨੀਆਂ ਹੋਈਆਂ, ਦੂਰ ਹੋਈਆਂ ਵੀ ਵਾਪਸ ਆ ਸਕਦੀਆਂ ਹਨ ਜੇ ਸੱਚੇ ਗੁਰੂ ਦੇ ਚਰਨੀ ਲੱਗ ਜਾਣ।
ਸਤਿਗੁਰੂ ਸਦਾ ਦਇਆਲ ਹੈ, ਅਵਗੁਣ ਸ਼ਬਦ ਜਲਾਏ।
ਕਿਉਂਕਿ ਪੂਰਾ ਗੁਰੂ ਸਦਾ ਦਿਆਲੂ ਹੈ, ਜਿਹੜਾ ਸ਼ਰਨ ਪੈ ਜੇ ਉਹਦੇ ਔਗੁਣ ਨਹੀਂ ਗਿਣਦਾ, ਉਹਦੇ ਨਾਲ ਕਦੀ ਹਿਸਾਬ ਨਹੀਂ ਕਰਦਾ, ਉਹਦੇ ਤੇ ਕਿਰਪਾ ਕਰ ਦਿੰਦਾ ਤੇ ਆਪਣੇ ਉਪਦੇਸ਼ ਦੇ ਨਾਲ ਫਿਰ ਉਹਦੇ ਪਾਪ ਤੇ ਔਗੁਣ ਸਾੜ ਦਿੰਦਾ ਪੂਰਾ ਗੁਰੂ।
ਔਗੁਣ ਸ਼ਬਦ ਜਲਾਏ, ਦੂਜਾ ਭਾਉ ਗਵਾਏ, ਸੱਚੇ ਹੀ ਸੱਚ ਰਾਤੀ।
ਐਸੀ ਗੁਰਮੁਖ ਦਾ ਜਦੋਂ ਉਹਦੇ ਅੰਦਰ ਅਕਾਲ ਪੁਰਖ ਦਾ ਸ਼ਬਦ ਪ੍ਰਗਟ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਨਾਲ ਉਹਦੇ ਔਗੁਣ ਸੜ ਜਾਂਦੇ ਹਨ ਤੇ ਉਹਦੀ ਦੁਬਧਾ ਖਤਮ ਹੋ ਜਾਂਦੀ ਹੈ, ਦੂਜਾ ਭਾਉ। ਤਾਂ ਐਸੀ ਗੁਰਮੁਖ ਜੀਵ ਇਸਤਰੀ ਸੱਚੇ ਦੇ ਰੰਗ ਵਿੱਚ ਰੰਗੀ ਜਾਂਦੀ ਹੈ।
ਸੱਚਾ ਸ਼ਬਦ ਸਦਾ ਸੁਖ ਪਾਇਆ, ਹਉਮੈ ਗਈ ਪਰਾਤੀ।
ਐਸੇ ਗੁਰਮੁਖ ਨੇ ਸੱਚੇ ਸ਼ਬਦ ਗੁਰਬਾਣੀ ਦੀ ਕਮਾਈ ਦੁਆਰਾ ਸਦਾ ਸੁਖ ਦੀ ਪ੍ਰਾਪਤੀ ਕਰ ਲਈ ਹੈ। ਜਿਹੜਾ ਸੁਖ ਸਦਾ ਹੀ ਰਹਿੰਦਾ, ਲਗਾਤਾਰ ਰਹਿੰਦਾ, ਉਹ ਸੱਚੇ ਸੁਖ ਦੇ ਵਿੱਚ ਸਦਾ ਰੰਗੀ ਹੋਈ ਹੈ। ਤੇ ਉਹਦੇ ਅੰਦਰੋਂ ਭ੍ਰਾਂਤੀ, ਭ੍ਰਾਂਤੀ ਮੈਨੇ ਅਗਿਆਨਤਾ, ਯਾਨੀ ਕਿ ਭ੍ਰਾਂਤੀ ਇੱਕ ਤਰ੍ਹਾਂ ਦੀ ਐਸੀ ਅਵਸਥਾ ਜਿਹਦੇ ਵਿੱਚ ਭਰਮ ਪੈਂਦਾ, ਯਾਨੀ ਕਿ ਪਤਾ ਨਹੀਂ ਲੱਗਦਾ, ਭੁਲੇਖਾ ਪੈਂਦਾ, ਦੁਬਦਾ, ਉਹਦੀ ਭ੍ਰਾਂਤੀ ਜਿਹੜੀ ਹੈ, ਹਉਮੈ ਹੈ, ਉਹ ਖਤਮ ਹੋ ਗਈ ਗੁਰੂ ਸਾਹਿਬ ਦੀ ਕਿਰਪਾ ਨਾਲ।
ਫਿਰ ਨਿਰਮਾਇਲ ਸਦਾ ਸੁਖਦਾਤਾ, नानक शबद मिलाए।
महाराज गरीब नवाज जी कहिंदे हन पिर निर्मायल, जो निर्मल है सदा, जिदे विच कोई नुक्स नहीं है, जो सदा धुपया होया स्वच्छ है, ऐसा दाता अकाल पुरख। महाराज कहिंदे शबद दे विच जुड़ के ओदे अंदर एकाग्रता बन जाती। गरीब नवाज जी कहिंदे हन
बिरहो विछुनिया भी मिल है, जे सतगुर लागे साचे पाए।
जेड़े विछड़ गए हन, जेड़े दूर हो गए हन, ओ भी गुरु साहब दी कृपा दे नाल जुड़ सकदे ने जे शरण विच आउण। महाराज ए वचन कहिंदे हन, सतगुरु कृपा करन ए उपदेश साडे जीवन दे विच वसण। आप समूह संगत दा धन गुरु ग्रंथ साहब गुरु के वजीरां दा धन्नवाद, सिंह साहब जी दा धन्नवाद है। इन्नियां बेनतियां प्रवान करनियां, आओ खीरली पंक्ति पढ़ के समाप्ति करिए जी।
वीर निर्मायल सदा सुख दाता, नानक शबद मिलाए। बिरहो बिछुनिया भी मिल है, जे सतगुर लागे साचे पाए। वाहे गुरु जी का खालसा, वाहे गुरु जी की फतेह।